बड़ा संगत ने सार दिता है। धनबाद है जिहड़ी प्रेमी गुरमुख परिवार ने श्री अखंड पाठ साहिबान करवाए सत श्री अखंड पाठ साहिबान महापुरुषां दे बाबा नंद सिंह जी कलेरां वाले महापुरुष ब्रह्म बेते नाम बाणी दे विच रंगी होई रूह जिन्हां दे तप दे प्रभाव दे नाल सिख रियासतां दे विचों सब तों वड्डी रियासत पटियाला रियासत सी। ਉਹ ਵੀ ਉਹਨਾਂ ਦੇ ਤਪੱਸਿਆ ਦੇ ਪ੍ਰਭਾਵ ਕਬੂਲ ਦੇ ਹੋਏ ਨਮਸਕਾਰ ਕਰਨ ਵਾਸਤੇ ਆਇਆ ਕਰਦੇ, ਰਾਜ ਮਾਤਾ ਦਾ ਵਿਸ਼ੇਸ਼ ਕਰਕੇ ਆਇਆ ਕਰਦੇ ਤੇ ਹੋਰ ਇੱਕ ਗਰੀਬ ਤੋਂ ਲੈ ਕੇ ਰਾਜੇ ਮਹਾਰਾਜਿਆਂ ਤੱਕ ਜਿਹਨਾਂ ਮਹਾਂਪੁਰਸ਼ਾਂ ਦੀ ਬੇਪਰਵਾਹੀ, ਜਿਨ੍ਹਾਂ ਦੇ ਮਨ ਤੇ ਕਦੇ ਪ੍ਰਭਾਵ ਨਹੀਂ ਸੀ ਪੈਂਦਾ ਵੀ ਮੇਰੇ ਕੋਲ ਰਾਜਾ ਆਇਆ ਜਾਂ ਮੇਰੇ ਕੋਲ ਰੰਗ ਆਇਆ, ਉਹ ਪ੍ਰੇਮ ਭਾਵਨਾ ਦੇਖਦੇ ਸਨ। ਉਹਨਾਂ ਮਹਾਂਪੁਰਖਾਂ ਦੀ ਬਰਸੀ ਦੇ ਸੰਬੰਧ ਵਿੱਚ ਸਮਾਗਮ ਸ਼ੁਰੂ ਹੋ ਚੁੱਕੇ ਹੈ ਤੇ ਗੁਰੂ ਕਿਰਪਾ ਕਰੇ ਆਓ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਵਚਨ ਔਰ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਦੇ ਵਿੱਚੋਂ ਇੱਕ ਸੰਪੂਰਨ ਪੌੜੀ ਦੇ ਵਿੱਚ ਇਹੀ ਪਾ ਲਿਆ ਗਿਆ ਹੈ ਤੇ ਆਓ ਗੁਰਮਤਿ ਦੀ ਵਿਚਾਰ ਧਾਰਾ ਅਨੁਸਾਰ ਦੇਖੀਏ। ਗੁਰੂ ਨਾਨਕ ਦੇ ਘਰ ਵਿੱਚ ਸੰਤਾਂ ਮਹਾਂਪੁਰਸ਼ਾਂ ਦਾ ਕੀ ਅਸਥਾਨ ਹੈ। ਗੁਰੂ ਮਹਾਰਾਜ ਸਾਹਿਬ ਸਾਨੂੰ ਸੰਤਾਂ ਵਾਲੇ ਕੀ ਪ੍ਰੇਰਣਾ ਦਿੰਦੇ ਨਾਮ ਜਪਣ ਵਾਲੇ ਬਾਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਵਾਜ਼ ਆਪ ਜੀ ਸੁਣਦੇ ਹੋ, ਬਿਨ ਸਾਧੂ ਜੋ ਜੀਵਨਾ ਤੇ ਤੋ ਵਿਰਥਾਰੇ। ਨਾਮ ਜਪਣ ਵਾਲੇ ਸਤਪੁਰਸ਼ਾਂ ਦੀ ਸੰਗਤ ਤੋਂ ਜੇ ਕੋਈ ਵਾਂਝਾ ਹੈ ਤਾਂ ਜੀਵਨ ਵਿਅਰਥ ਮੰਨਿਆ। ਇਹਦੇ ਨਾਲ ਜੇ ਕੋਈ ਜ਼ਿੰਦਗੀ ਦੇ ਅੰਦਰ ਪਖੰਡ ਕਰਨ ਵਾਲਾ ਹੈ, ਰੱਬ ਤੋਂ ਤੋੜਨ ਵਾਲਾ ਹੈ, ਦਿਖਾਵਾ ਕਰਨ ਵਾਲਾ ਹੈ, ਪ੍ਰਬੰਧ ਕਰਨ ਵਾਲਾ ਹੈ ਤੇ ਉਹਦੀ ਸੰਗਤ ਵੀ ਘਾਟੇ ਦਾ ਸੌਦਾ ਹੈ। ਤੇ ਜਿੱਥੇ ਮਹਾਂਪੁਰਖਾਂ ਦੀ ਉਪਮਾ ਪਰਮਾਤਮਾ ਵਰਗੀ ਕੀਤੀ ਹੈ ਤੇ ਉੱਥੇ ਮਹਾਂਪੁਰਸ਼ਾਂ ਦੇ ਲੱਛਣ ਵੀ ਗੁਰਬਾਣੀ ਦੇ ਅੰਦਰ ਦੱਸੇ ਹੋਏ ਤੇ ਗੁਰੂ ਕਿਰਪਾ ਕਰੇ ਭਾਈ ਸਾਹਿਬ ਭਾਈ ਗੁਰਦਾਸ ਦੀ ਜਿਹੜੀ ਰਚਨਾ ਹੈ ਇਸ ਨੂੰ ਗੁਰਬਾਣੀ ਦੀ ਪੂੰਜੀ ਕਿਹਾ ਗਿਆ ਹੈ। ਗੁਰਬਾਣੀ ਦੀ ਪੂੰਜੀ ਬਾਣੀ ਜੋ ਭਾਈ ਗੁਰਦਾਸ ਬਾਣੀ ਉਹਦੇ ਚ ਹੁਣ ਭਾਈ ਸਾਹਿਬ ਕਹਿੰਦੇ ਹੈ ਗੱਲ ਕਰਦੇ ਨੇ ਤੀਰਥਾਂ ਤੋਂ ਸ਼ੁਰੂ, ਮਹਾਨਤਾ ਦੱਸਦੇ ਨੇ ਮਹਾਂਪੁਰਸ਼ਾਂ, ਬੜੀ ਯੁਕਤੀ ਦੇ ਨਾਲ ਭਾਈ ਸਾਹਿਬ ਜੀ ਨੇ ਮਹਾਂਪੁਰਸ਼ਾਂ ਦੀ ਗੱਲ ਕੀਤੀ ਹੈ। ਲੋਕਾਂ ਦਾ ਬੜਾ ਵਿਸ਼ਵਾਸ ਹੈ ਤੀਰਥਾਂ ਦੇ ਉੱਤੇ, 68 ਤੀਰਥ ਤੇ ਜਿਨ੍ਹਾਂ ਦੀ ਗੱਲ ਗੁਰਬਾਣੀ ਵਿੱਚ ਕਈ ਥਾਂ ਤੇ ਆਈ ਹੈ, 68 ਤੀਰਥ ਸਗਲ ਗੁਣ ਜੀਤ ਹੈ, ਪ੍ਰਵਾਨ ਇੱਥੇ ਵੀ ਪ੍ਰਮਾਣ 68 ਤੀਰਥਾਂ ਦਾ। 68 ਤੀਰਥ ਦੇਵੀ ਥਾਪੇ, ਇੱਥੇ ਫਿਰ 68 ਤੀਰਥਾਂ ਦੀ ਗੱਲ ਹੈ, ਪੁਰਬੀ ਲੱਗਿਆ ਪਾਣੀ। ਇਹ ਜਿਹੜੇ 68 ਤੀਰਥ ਹਨ ਕਿਸੇ ਨੂੰ ਉਹਨਾਂ ਤੀਰਥਾਂ ਤੇ ਯਾਤਰਾ ਕਰਨੀ ਹੋਵੇ ਜਿਹੜੇ ਤੀਰਥਾਂ ਤੇ ਵਿਸ਼ਵਾਸ ਰੱਖਦੇ ਹੈ, ਭਾਈ ਸਾਹਿਬ ਨੇ ਕਿਸੇ ਦੇ ਵਿਸ਼ਵਾਸ ਨੂੰ ਠੇਸ ਨਹੀਂ ਪਹੁੰਚਾਈ, ਬੜੀ ਖੂਬੀ ਹੈ ਉਹਨਾਂ ਦੇ ਬੋਲ ਵਿੱਚ। ਉਹ ਗੁਰਮਤਿ ਦੀ ਗੱਲ ਵੀ ਕਰਦੇ ਹੈ ਤੇ ਕਿਸੇ ਦਾ ਦਿਲ ਵੀ ਨਹੀਂ ਦੁਖਾਉਂਦੇ, ਸਾਡੇ ਵਾਲਾ ਕੰਮ ਨਹੀਂ ਹੈ ਵੀ ਜਿੰਨੀ ਦੇਰ ਤੱਕ ਗੁਆਂਢੀਆਂ ਨੂੰ ਗਾਲਾਂ ਨਾ ਕੱਢ ਲਈਏ ਪ੍ਰਚਾਰ ਅਧੂਰੀ ਸਮਝਦੇ ਹਾਂ। ਭਾਈ ਸਾਹਿਬ ਦੀ ਬੜੀ ਤੂਬੀ ਹੈ ਵੀ ਬਿਨਾਂ ਕਿਸੇ ਦਾ ਦਿਲ ਦੁਖਾਏ ਗੁਰੂ ਨਾਨਕ ਦੇ ਘਰ ਨੂੰ ਵੱਡਾ ਕਰਕੇ ਦਿਖਾ ਦਿੰਦੇ ਹੈ। ਉਹ ਕਹਿੰਦੇ ਆ ਵੀ ਤੀਰਥਾਂ ਦੇ ਉੱਤੇ ਜਿਹਨਾਂ ਲੋਕਾਂ ਦਾ ਵਿਸ਼ਵਾਸ ਹੈ, ਭਾਈ ਸਾਹਿਬ ਕਹਿੰਦੇ ਮੈਂ ਉਹਨਾਂ ਦੇ ਵਿਸ਼ਵਾਸ ਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕਰ, ਮੈਂ ਉਹਨਾਂ ਦੇ ਵਿਸ਼ਵਾਸ ਨੂੰ ਤੋੜਨ ਦਾ ਇੱਕ ਵੀ ਸ਼ਬਦ ਨਹੀਂ ਆਖਾਂ ਤੇ ਕੇਵਲ ਮੈਂ ਗੁਰੂ ਘਰ ਦੇ ਅੰਦਰ ਨਾਮ ਜਪਣ ਵਾਲਿਆਂ ਦੀ ਜਿਹੜੀ ਮਹਿਮਾ ਹੈ ਉਹਦੀ ਤੁਲਨਾ ਜ਼ਰੂਰ ਗਿਆ। ਅਸਲ ਦੇ ਵਿੱਚ ਸਾਧੂ ਦੀ ਉਪਮਾ ਨਹੀਂ ਹੈ, ਉਪਮਾ ਹੀ ਪਰਮਾਤਮਾ ਦੀ ਹੈ। ਸਾਧੂ ਦੀ ਉਪਮਾ ਇਸ ਕਰਕੇ ਹੈ ਵੀ ਉਹਨਾਂ ਨੇ ਨਾਮ ਜਪਿਆ, ਫਿਰ ਨਾਮ ਦੀ ਉਪਮਾ ਹੋਈ, ਮਹਾਨਤਾ ਨਾਮ ਦੀ ਹੋਈ। ਤੋ ਇਸ ਕਰਕੇ ਭਾਈ ਸਾਹਿਬ ਨੇ ਸ਼ੁਰੂ ਕੀਤਾ, ਕਹਿੰਦੇ ਤੀਰਥ ਨਾਦੇ ਪਾਪ ਜਾਣ ਪਤ ਦੋ ਉਦਾਹਰਣ ਨਾਉ ਪਰਾਇਆ। ਬਹੁਤ ਸਾਰੇ ਲੋਕਾਂ ਦਾ ਵਿਸ਼ਵਾਸ ਹੈ ਇਹ ਤੀਰਥ ਤੇ ਇਸ਼ਨਾਨ ਕਰਨ ਨਾਲ ਦੇ ਨਾਲ ਪਾਪ ਲੈ ਜਾਂਦੇ। ਤੀਰਥ ਨਾਦੇ ਕਹੇ ਸਭ ਉਤਰੇ, ਤੀਰਥ ਤੇ ਇਸ਼ਨਾਨ ਕੀਤਾ ਔਰ ਐਸਾ ਜੇ ਹੈ, ਜੇ ਅਸੀਂ ਇਸ ਗੱਲ ਦਾ ਖੰਡਨ ਕਰਾਂਗੇ ਤਾਂ ਫਿਰ ਭਾਈ ਉਂਗਲ ਆਪਣੇ ਤੇ ਵੀ ਉੱਠੂ ਵੀ ਅੰਮ੍ਰਿਤਸਰ ਸਾਹਿਬ ਇਸ਼ਨਾਨ ਕਦੇ ਨਹੀਂ ਕਰਦੇ, ਫਿਰ ਉਹ ਵੀ ਤਾਂ ਤੀਰਥ ਹੈ। ਬਲਕਿ ਤੀਰਥਾਂ ਦਾ ਸ਼੍ਰੋਮਣ ਤੀਰਥ ਹੈ ਕਲਯੁਗ ਦੇ ਸਭ ਤੋਂ ਵੱਡਾ ਤੀਰਥ। ਇਸ ਕਰਕੇ ਇਹਨਾਂ ਤੀਰਥਾਂ ਦੀ ਮਹਾਨਤਾ ਹੈ, ਪਾਪ ਲਾਉਂਦੇ ਹੈ, ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ। ਤੀਰਥ ਨਾਤੇ ਪਾਪ ਜਾਣ, ਪਾਪ ਜਾਂਦੇ ਆ। ਭਾਈ ਗੁਰਦਾਸ ਕਹਿੰਦੇ ਪਤ ਤੋਂ ਉਦਾਹਰਣ ਨੌ ਭਰਾਟਾ। ਇਸ ਕਰਕੇ ਤੀਰਥਾਂ ਨੂੰ ਬਹੁਤ ਸਾਰੇ ਲੋਕਾਂ ਦੇ ਵਿਸ਼ਵਾਸ ਅਨੁਸਾਰ ਤੇ ਬਹੁਤ ਸਾਰੇ ਧਾਰਮਿਕ ਸਰੋਤ ਜਿਹੜੇ ਸਨਾਤਨ ਮਤ ਦੇ ਉਹਨਾਂ ਦੇ ਵਿੱਚ ਇਹ ਮੰਨਿਆ ਗਿਆ ਤੀਰਥਾਂ ਨੂੰ ਉਹਨਾਂ ਨੇ ਪਤ ਤੋਂ ਉਦਾਹਰਣ ਨੌ ਦੇ ਦਿੱਤਾ ਹੈ ਵੀ ਪਾਪੀਆਂ ਦਾ ਉਦਾਹਰਣ ਕਰਨ ਵਾਲਾ ਪਤ ਦਾ ਉਦਾਹਰਣ ਨੌ ਹੈ। ਹੁਣ ਭਾਈ ਸਾਹਿਬ ਗੱਲ ਕਰਦੇ ਨੇ ਅਗਲੀ, ਕਹਿੰਦੇ ਗੁਰਸਿੱਖੋ ਮੈਂ ਤੁਹਾਨੂੰ ਇੱਕ ਬਹੁਤ ਵੱਡਾ ਤੀਰਥ ਦੱਸਣ ਜਾ ਰਿਹਾ ਹਾਂ, ਸ਼ਾਇਦ ਉਸ ਤੀਰਥ ਵਰਗਾ ਇਹ 68 ਤੀਰਥਾਂ ਦੇ ਵਿੱਚ ਵੀ ਕੋਈ ਪਵਿੱਤਰ ਨਾ ਹੋਵੇ। ਵੱਡਾ ਤੀਰਥ ਹੈ ਜਿਹੜਾ ਇਹਨਾਂ ਤੀਰਥਾਂ ਨੂੰ ਸਫਲਾ ਕਰਦਾ ਹੈ। ਉਹ ਹੁਣ ਭਾਈ ਸਾਹਿਬ ਕੀ ਕਹਿੰਦੇ ਨੇ ਅਗਲੀ ਤੁਕ, ਕਹਿੰਦੇ ਤੀਰਥ ਹੋਣ ਸਕਾਰ ਥੇ, ਤੀਰਥਾਂ ਨੂੰ ਸਫਲੇ ਕਰਨ ਵਾਲੇ ਸਕਾਰ ਥੇ ਕਰਨ ਵਾਲੇ ਪਰਮਾਤਮਾ ਦਾ ਚਿੰਤਨ ਕਰਨ ਵਾਲੇ ਉਹ ਜੜ ਤੀਰਥ ਤੇ ਜੰਗਮ ਤੀਰਥ। ਜੰਗਮ ਜਿਹੜੇ ਲੱਤਾਂ ਨਾਲ ਤੁਰ ਕੇ ਜਾ ਸਕਣ, ਪੈਰਾਂ ਨਾਲ ਤੁਰ ਕੇ ਜਾ ਸਕਣ, ਜੜ ਤੀਰਥ ਆਪਣੇ ਥਾਂ ਤੋਂ ਹਿੱਲ ਨਹੀਂ ਸਕਦਾ ਜਿੱਥੇ। ਜੰਗਮ ਤੀਰਥ ਚੱਲ ਚੱਲ ਕੇ ਆਪ ਧਰਤੀ ਨੂੰ ਪਵਿੱਤਰ ਕਰਦਾ ਹੈ। 68 ਤੀਰਥ ਜੈ ਸਾਧ ਭਗਤ ਰਹਿ ਭਗਨਾ ਪੈਦਾ ਤਾਂ ਬੇਕੁੰਡ ਜੈ ਨਾਮ ਉਚਰੈ। ਇਸ ਕਰਕੇ ਤੀਰਥ ਹੋਣ ਸਕਾਰ ਸੇ ਸਾਧ ਜਨਾਂ ਦਾ ਦਰਸ਼ਨ ਹੁੰਦਾ ਹੈ। ਤੀਰਥ ਤਦ ਸਫਲੇ ਹੁੰਦੇ ਹੈ ਤੇ ਜਦੋਂ ਤੀਰਥਾਂ ਨੂੰ ਮਹਾਂਪੁਰਸ਼ਾਂ ਦੇ ਦਰਸ਼ਨ ਪ੍ਰਾਪਤ ਹੋ ਜਾਣ ਤੇ ਉਹਨਾਂ ਦੇ ਚਰਨ ਪੈ ਜਾਣ। ਗੁਰੂ ਰਾਮਦਾਸ ਮਹਾਰਾਜ ਨੂੰ ਸ਼ੰਕਾਵਾਦੀਆਂ ਨੇ ਇੱਕ ਸ਼ੰਕਾ ਕੀਤੀ, ਉਹ ਕਹਿੰਦੇ ਜੀ ਜਿਹੜਾ ਤੁਹਾਡੇ ਮਤ ਦੇ ਵਿੱਚ ਇਹੋ ਜਿਹੀਆਂ ਵਿਚਾਰਾਂ ਨੇ ਤੀਰਥ ਨਾਮ ਨੂੰ ਹੀ ਮੰਨ ਲਿਆ ਗਿਆ ਹੈ ਜਾਂ ਵੇ ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ। ਵੀ ਤੁਹਾਡੇ ਜਿਹੜੇ ਵੱਡੇ ਸ੍ਰੀ ਗੁਰੂ ਅਮਰਦਾਸ ਉਹ ਤਾਂ ਖੁਦ ਤੀਰਥਾਂ ਤੇ ਗਏ ਹੈ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਉਹਨਾਂ ਦੀ ਗੱਲ ਕੀ ਕਰਦੇ ਹੋ, ਉਦੋਂ ਵੀ ਵੱਡੇ ਗੁਰੂ ਨਾਨਕ ਸਾਹਿਬ ਮਹਾਰਾਜ ਉਹ ਵੀ ਗਏ ਹੈ ਤੀਰਥਾਂ ਤੇ। ਕੀ ਤੀਰਥਾਂ ਤੇ ਤੁਹਾਡੇ ਵਾਂਗੂ ਗਏ ਸਾਡੇ ਗੁਰੂ ਸਾਹਿਬਾਨ? ਤੁਸੀਂ ਜਾਂਦੇ ਹੋ ਪਾਪ ਲਾਉਣ ਵਾਸਤੇ, ਤੁਸੀਂ ਜਾਂਦੇ ਹੋ ਤੀਰਥਾਂ ਨੂੰ ਵੱਡਾ ਮੰਨ ਕੇ, ਤੇ ਗੁਰੂ ਸਾਹਿਬਾਨਾਂ ਨੇ ਤਾਂ ਤੀਰਥਾਂ ਨੂੰ ਪਵਿੱਤਰ ਕਰਨ ਵਾਸਤੇ ਉਦਮ ਕੀਤਾ ਤੇ ਉੱਥੇ ਲੋਕ ਇਕੱਠੇ ਹੋਏ ਮਿਲ ਜਾਂਦੇ ਸੀ ਤੇ ਗੁਰਮਤਿ ਉਪਦੇਸ਼ ਦੇਣ ਵਾਸਤੇ ਗਏ। ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਧਰਣ ਕਰਤਾ, ਲੋਕਾਂ ਦਾ ਉਧਾਰ ਕਰਨ ਵਾਸਤੇ ਗਏ। ਤੇ 68 ਤੀਰਥ ਜਿਹੜੀ ਸਤਿਗੁਰਾਂ ਦੇ ਚਰਨਾਂ ਵਿੱਚ ਰਹਿੰਦੇ ਨੇ ਹਰ ਵੇਲੇ। ਇਸ ਕਰਕੇ ਤੀਰਥ ਹੋਣ ਸਕਾਰ ਤੇ ਸਾਧ ਜਣਾਂ ਦਾ ਦਰਸ਼ਨ ਪਾਇਆ। ਆਪ ਜੀ ਨੇ ਸੈਂਕੜੇ ਵਾਰ ਇਹ ਕਹਾਣੀ ਸੁਣੀ ਹੋਏਗੀ, ਟੂਕ ਮਾਤਰ ਮੈਂ ਆਪ ਜੀ ਨੂੰ ਚੇਤੇ ਹੀ ਕਰਾਉਣਾ, ਬਾਕੀ ਤਾਂ ਕਹਾਣੀ ਅੱਧੇ ਤੋਂ ਤੁਹਾਡੇ ਵਿੱਚੋਂ ਜਾਣਦੇ ਹੋਣਗੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਪਟਨੇ ਸ਼ਹਿਰ ਨੂੰ ਭਾਗ ਲਾਏ ਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜਿੱਥੇ ਬੈਠੇ ਸਨ ਉੱਥੇ ਹੁਣ ਤੱਕ ਸਾਹਿਬ ਹੈ। ਇਸ ਵੇਲੇ ਜਿੱਥੇ ਸਾਸਰੇ ਜੋਗੀ ਦੀ ਦੁਕਾਨ ਸੀ ਉਹ ਗੁਰਦੁਆਰਾ ਜਿਹੜਾ ਜੋਗੀਆਂ ਵਾਲਾ ਬਾਜ਼ਾਰ ਵੱਖਰਾ ਵੱਜਦਾ, ਤੇ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਰਿਵਾਰ ਸਵੇਰ ਠਹਿਰੇ ਹੈ। ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸੰਸਾਰ ਵਿੱਚ ਆਗਮਨ ਹੋਇਆ। ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵੇ, ਤੇ ਉੱਥੇ ਇੱਕ ਨਾਮ ਦਾ ਰਸੀਆ ਜਿਹੜੀ ਗੁਰਬਿਰਤੀ ਜਿਹੜੀ ਹੈ ਗੁਰੂ ਦੀ ਕਿਰਪਾ ਦੇ ਨਾਲ ਚੌਥੇ ਪਦ ਵਿੱਚ ਪਹੁੰਚੀ ਹੋਈ। ਤੀਨ ਵਿਆਪੈ ਜਗਤ ਕੋ ਤੁਰਿਆ ਪਾਵੈ ਕੋਏ, ਨਾਨਕ ਸੰਤ ਨਿਰਮਲ ਭਏ ਜਿਨ ਮਨ ਵਸਿਆ ਸੋਏ। ਇੱਕ ਅਜਿਹਾ ਪੁਰਸ਼ ਰਹਿੰਦਾ ਹੈ ਉਸੇ ਪਟਨੇ ਦੀ ਧਰਤੀ ਦੇ ਅੰਦਰ, ਕਿਰਤ ਵਿਰਤ ਵੀ ਕਰਨ ਵਾਲਾ ਹੈ ਤੇ ਅਵਸਥਾ ਇੰਨੀ ਉੱਚੀ ਹੋ ਗਈ ਹੈ ਤੇ ਗੁਰੂ ਜਾਣਦਾ ਹੈ ਜਾਂ ਫਿਰ ਉਹ ਜਾਣਦਾ ਹੈ, ਤੀਸਰੇ ਨੂੰ ਪਤਾ ਕੋਈ ਨਹੀਂ। ਗੁਰਸਿੱਖ ਦੀ ਅਵਸਥਾ ਇਹ ਨਿਕਲ ਗਈ, ਜਿਹਦੀ ਅਵਸਥਾ ਚੜ ਜਾਏ ਉਹਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਗੁਰੂ ਕਹਿ। ਤੇ ਕਈ ਵਾਰ ਭੁਲੇਖੇ ਪੈ ਜਾਂਦੇ ਆ ਤੇ ਅਮੈਰੀਕਾ ਦੇ ਵਿੱਚ ਇੱਕ ਗੁਰਮੁਖ ਮਿਲੇ, ਉਹ ਜਣੇ ਖਣੇ ਨੂੰ ਕਹੀ ਜਾਇਆ ਕਰੇ ਘੇਰ ਕੇ ਮੈਨੂੰ ਅਨਹਦ ਸ਼ਬਦ ਸੁਣਦੇ। ਮੈਂ ਕਿਹਾ ਭਾਈ ਸਾਹਿਬ ਤੁਸੀਂ ਕੰਨ ਚੈੱਕ ਕਰਾ ਲਓ, ਤੁਹਾਡੇ ਕੰਨਾਂ 'ਚ ਸਾਂ ਸਾਂ ਆਉਣ ਲੱਗ ਗਈ, ਇਹ ਆਵਾਜ਼ਾਂ ਆਉਣ ਲੱਗ ਜਾਂਦੀਆਂ, ਥੋੜੇ ਜਿਹੇ ਕੰਨਾਂ ਦਾ ਨੁਕਸ ਹੁੰਦਾ ਹੈ, ਤੁਸੀਂ ਇਹਨਾਂ ਨੂੰ ਅਨਹਦ ਸ਼ਬਦ ਬਣਾਈ ਜਾਂਦੇ। ਮੈਂ ਕਿਹਾ ਅਨਹਦ ਸ਼ਬਦਾਂ ਦੀ ਵਿਆਖਿਆ ਸੁਣੀ ਹੈ ਕਦੇ ਵੀ ਕਿਹਾ ਜਾਂਦੇ? ਸ਼ਬਦ ਲਿਖੇ ਹੋਏ ਹੈ, ਇਹ ਅਨਹਦ ਸ਼ਬਦ ਇਹ ਖੇਡ ਨਹੀਂ ਹੈ। ਫਿਰ ਜਿਹਨੂੰ ਅਨਹਦ ਸ਼ਬਦ ਸੁਣੇ ਦੱਸਦਾ ਫਿਰੂਗਾ ਉਹ ਮੈਨੂੰ ਅਨਹਦ ਸ਼ਬਦ ਸੁਣਦੇ। ਤੋ ਇਸ ਕਰਕੇ ਸਾਧ ਸੰਗਤ ਜੀ ਹੁਣ ਉਹਦੀ ਬਿਰਤੀ ਜਿਹੜੀ ਆ ਉਹਨੂੰ ਦੱਸਣ ਦੀ ਕੀ ਲੋੜ ਹੈ? ਹੁਣ ਤਾਂ ਜ਼ਰੂਰਤ ਕੋਈ ਨਹੀਂ। ਇਸ ਅਵਸਥਾ ਨੂੰ ਜਾਣਦਾ ਗੁਰੂ ਤੇਗ ਬਹਾਦਰ ਸਾਹਿਬ। ਗਰੀਬ ਨਿਵਾਜ ਸਤਿਗੁਰੂ ਦੇ ਕੋਲ ਸਿੱਖਾਂ ਨੇ ਸ਼ਿਕਾਇਤ ਕਰ ਦਿੱਤੀ, ਉਹ ਸਿੱਖ ਦੀ ਦੇਖੋ ਜਿਹਦੀ ਅਵਸਥਾ ਜਿਹੜੀ ਵੀ ਸ਼ਿਕਾਇਤ ਉਹਦੀ, ਜਿਹੜੇ ਸ਼ਿਕਾਇਤਾਂ ਦੇ ਯੋਗ ਨੇ ਉਹਦੀ ਕਿਸੇ ਦੀ ਸ਼ਿਕਾਇਤ ਨਹੀਂ ਕੀਤੀ, ਸ਼ਿਕਾਇਤ ਉਹਦੀ ਕੀਤੀ। ਸ਼ਿਕਾਇਤ ਕੀ ਕੀਤੀ ਹੈ? ਸੱਚੇ ਪਾਤਸ਼ਾਹ ਆਹ ਜਿਹੜਾ ਤੁਹਾਡਾ ਸਿੱਖ ਹੈ ਜੈਤ ਮੱਲ, ਇਹ ਤਾਂ ਬੜਾ ਆਲਸੀ ਹੋ ਗਿਆ, ਨਹਾਉਂਦੇ ਨਹੀਂ। ਤਾਂ ਮਹਾਰਾਜ ਕਹਿੰਦੇ ਕਿਵੇਂ ਹੋ ਸਕਦਾ ਵੀ ਹੋਵੇ ਸਿੱਖ ਤੇ ਉਹ ਇਸ਼ਨਾਨ ਨਾ ਕਰਦਾ ਹੋਵੇ ਸਵੇਰ ਵੇਲੇ? ਕਹਿੰਦੇ ਨੇ ਮਹਾਰਾਜ ਦਿਨ ਇਸ਼ਨਾਨ ਹੁੰਦਾ ਨਹੀਂ। ਮਹਾਰਾਜ ਤਾਂ ਜਾਣਦੇ ਸੀ, ਕਹਿੰਦੇ ਚੰਗਾ ਤੁਸੀਂ ਐਂ ਕਰੋ ਵੀ ਪਹਿਰਾ ਲਾਓ, ਲੋਕੇ ਦੇਖੋ। ਤੇ ਮਹਾਰਾਜ ਸਾਹਿਬ ਜੀ ਨੇ ਸਿੱਖ ਜਿਹੜੇ ਸ਼ੰਕਾ ਕਰਨ ਵਾਲੇ ਸੀ ਉਹ ਵੀ ਨਾਲ ਹੋਰ ਵੀ ਖੜਾ ਦਿੰਦੇ ਸਿੱਖ। ਸਮਾਂ ਹੋਇਆ ਚੌਥੇ ਪਹਿਰ ਸੁਭਾ ਕੇ ਸੋਤਿਆਂ ਉਪਜਾ ਚਾਓ, ਇਹਨਾਂ ਦਰਿਆਵਾਂ ਸੁ ਦੋਸਤੀ ਮਾਨ ਮੁਖ ਸੱਚਾ ਨਾਓ, ਅੰਮ੍ਰਿਤ ਵੇਲਾ ਸਚਨੋ ਵਡਿਆਈ ਵੀ ਚਾਰ। ਸਮਾਂ ਹੋਇਆ ਅੰਮ੍ਰਿਤ ਵੇਲੇ ਇਸ਼ਨਾਨ ਦਾ। ਤੇ ਭਾਈ ਸਾਹਿਬ ਉੱਠੇ, ਕਿਤੇ ਨੀ ਗਏ ਉੱਥੋਂ, ਤੇ ਸਾਹਮਣੇ ਉੱਥੇ ਇੱਕ ਕੁੰਡ ਬਣਿਆ ਹੋਇਆ ਸੀ। ਉਸ ਕੁੰਡ ਦੇ ਕੀ ਦੇਖਿਆ ਉਹਨਾਂ ਨੇ ਲੋਕੇ ਵੀ ਇੱਕ ਗਾਂ ਆ ਰਹੀ ਹੈ ਦੀਵਾਰਾਂ ਦੇ ਵਿੱਚ, ਜਿਹਨੂੰ ਉਲੰਘੀ ਵੀ ਇਹ ਕੀ ਬਣਿਆ, ਗਾਂ ਮਿਲੀ ਗਿਆ ਹੈ ਜਿਹੜੀ ਦੀਵਾਰਾਂ ਦੇ ਵਿੱਚ ਨਹੀਂ ਉਲੰਘੀ, ਇਹਨੂੰ ਰੁਕਾਵਟੇ ਕੋਈ ਨੀ ਗਾਂ ਨੂੰ। ਉਦੋਂ ਅਸਚਰਜ ਗੱਲ ਇਹ ਵੀ ਉਹਨੇ ਆਪਣੇ ਮੂੰਹ ਦੇ ਵਿੱਚੋਂ ਪਾਣੀ ਕੱਢਿਆ ਤੇ ਕੁੰਡ ਭਰ ਕੇ ਰੱਖ ਦਿੱਤਾ। ਕਹਿਣ ਲੱਗੇ ਵੀ ਗਾਂ ਇੰਨਾ ਪਾਣੀ ਤਾਂ ਕੱਢੀ ਨਹੀਂ ਸਕਦੀ, ਕੁੰਡ ਭਰ ਕੇ ਰੱਖ ਦਿੱਤਾ। ਭਾਈ ਜੈਤਮਾਲ ਨੇ ਇਸ਼ਨਾਨ ਕਰਿਆ ਉਹਦੇ ਨਾਲ। ਜਦੋਂ ਵਾਪਸ ਮੁੜੀ ਉਹ ਹੱਥ ਜੋੜ ਕੇ ਸ਼ੰਕਾਵਾਦੀ ਕਹਿਣ ਲੱਗੇ ਵੀ ਹੇ ਦੇਵੀ ਤੂੰ ਕੌਣ ਹੈ, ਕੋਈ ਦੇਵਤਾ ਹੈ, ਕੋਈ ਕੌਣ ਹੈ, ਤੂੰ ਸਾਡੀ ਅਕਲ ਤੋਂ ਬਾਹਰ ਹੋ ਗਈ ਗੱਲ, ਇਹ ਤਾਂ ਪੱਕੀ ਗੱਲ ਹੈ ਗਾਂ ਦਾ ਵੀ ਤੂੰ ਹੈ, ਤਾਂ ਗਾਂ ਦਾ ਤਾਂ ਡੁੱਬੇਦਾਰ ਵਿਗੜਿਆ ਹੋਇਆ ਪ੍ਰਗਟ ਹੋ ਗਈ ਦੇਵੀ ਦੇ ਰੂਪ ਦੇ ਵਿੱਚ। ਕਹਿਣ ਲੱਗੀ ਭਾਈ ਮੈਂ ਉਹ ਹਾਂ ਜਿਹਨੂੰ ਲੋਕ ਗੰਗਾ ਕਹਿੰਦੇ ਨੇ, ਇਹ ਇਤਿਹਾਸ ਦੇ ਵਿੱਚ ਲਿਖੀ ਹੋਈ ਮਿਲਦੀ ਹੈ ਗੱਲ, ਮੈਂ ਉਹ ਹਾਂ ਜਿਹਨੂੰ ਲੋਕ ਗੰਗਾ ਕਹਿੰਦੇ ਨੇ। ਉਹ ਕਹਿੰਦੇ ਜੀ ਤੁਹਾਨੂੰ ਤਾਂ ਫਿਰ ਲੋਕ ਸੇਵਨ ਆਉਂਦੇ ਨੇ, ਤੁਸੀਂ ਇੱਥੇ ਕਹਿੰਦੇ ਫਿਰ ਇਹੀ ਤਾਂ ਗੱਲ ਹੈ। ਇਹੋ ਜੇ ਸੰਤਾਂ ਦੀ ਸੇਵਾ ਕਰਨ ਵਾਸਤੇ ਗੰਗਾ ਕਹਿੰਦੀ ਮੈਂ ਤੁਰੀ ਫਿਰਦੀ ਹਾਂ, ਮੇਰੇ ਧੰਨਪਾਲ ਗੁਰੂ ਨਾਨਕ ਦੇ ਸਿੱਖ ਦੀ ਇਸ਼ਨਾਨ ਦੀ ਸੇਵਾ ਮੈਨੂੰ ਮਿਲੀ ਹੋਈ ਹੈ। ਤੀਰਥ ਹੋਣ ਸਕਾਰ ਕੇ ਸਾਧ ਜਨਾਂ ਦਾ ਦਰਸ਼ਨ ਪਾਇਆ। ਅਸੀਂ ਸਫਲੇ ਹੋ ਜਾਂਦੇ ਤੀਰਥ ਇਹ ਕਹਿੰਦੇ ਗੁਰਸਿੱਖਾਂ ਦੇ ਦਰਸ਼ਨ ਕਰਕੇ। ਫਿਰ ਉਹ ਸਾਧੂਪਣਾ ਕਿਵੇਂ ਪ੍ਰਾਪਤ ਹੋਇਆ ਉਹਨਾਂ ਨੂੰ? ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸਾਧੂਪਣਾ ਉਹਨਾਂ ਦੀ ਅਵਸਥਾ ਕਿਹੋ ਜਿਹੀ ਬਣੀ, ਕਿਵੇਂ ਬਣੀ ਹੈ ਉਹ ਅਗਲੀ ਟੋਪੀ ਚ ਦੱਸਣਗੇ। ਗੁਰੂ ਰਾਮਦਾਸ ਮਹਾਰਾਜ ਦਾ ਇੱਕ ਸ਼ਬਦ ਹੈ, ਗੰਗਾ ਜਮਨਾ ਗੁਲਾਬੀ ਸ੍ਰਿਸ਼ਟੀ ਤੇ ਕਰੇ ਉਦਮ ਧੂਰ ਸਾਧੂ ਕੀ ਤਾਈ, ਕਿਲ ਵਿੱਚ ਮਹਿਲ ਭਰੇ ਪਰੇ ਹਮਰੇ ਵਿੱਚ ਹਮਰੀ ਮਹਿਲ ਸਾਧੂ ਕੀ ਤੋਰੀ ਹੋਏ। ਗੱਲ ਸਪਸ਼ਟ ਹੋ ਗਈ ਤੇ ਹੁਣ ਤਾਂ ਤੁਹਾਡੇ ਵਿੱਚ ਇਹੇ ਜੇ ਪੜਾਕੂ ਪੈਦਾ ਹੋ ਗਏ, 16 ਦੁਨੀਆਂ 8 ਕਰਨ ਵਾਲੇ, ਪਤਾ ਨੀ ਕੀ ਬਣਨਾ ਸਾਡੇ ਪੰਥ ਦਾ। ਹੁੰਦੇ ਤਾਂ 8 ਤੋਂ ਵੀ 16 ਹੈ, ਕਹਿੰਦੇ 16 ਨੂੰ 8 ਕਰਾਂਗੇ। ਸਿੱਧੇ ਤੌਰ ਤੇ ਅੰਮ੍ਰਿਤਸਰ ਸਾਹਿਬ ਤੀਰਥ ਦਾ ਖੰਡਨ, ਤਰਨ ਤਾਰਨ ਸਾਹਿਬ ਦਾ ਖੰਡਨ, ਸਰੋਵਰਾਂ ਦਾ ਖੰਡਨ, ਪਰ ਉਹ ਚੀਜ਼ ਖੰਡਨ ਕਰ ਜਿਹੜੀ ਖੰਡਨ ਹੋ ਨਹੀਂ ਸਕਦੀ, ਉਲਟ ਪੁਲਟ ਅਰਥ ਕਰਕੇ ਤੇ 4 ਕੁ ਜਵਾਕ ਵਾਲੇ ਨਾਲੇ ਬਿਠਾ ਕੇ ਉਹਨਾਂ ਦੇ ਹਾਂ ਕਰਨ ਵਾਲੇ ਬੀਬੀਆਂ, ਹਾਂ ਜੀ ਠੀਕ ਹੈ ਜੀ ਠੀਕ ਹੈ, ਇਹ ਇਹੋ ਜਿਹੇ ਹਾਂ ਜੀ ਕਰਨ ਵਾਲੇ ਕੀੜੇ ਦੇ ਜੰਡ ਤੇ ਚੜ੍ਹਦੇ ਹੁੰਦੇ ਵੀ ਪੌੜੀ ਵੀ ਲਾਹੇ ਦਿੰਦੇ ਨਾਲ। ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹ ਕੇ ਦੇਖੋ ਵੀ ਅੰਮ੍ਰਿਤਸਰ ਸਾਹਿਬ ਬਾਰੇ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਚ ਕੀ ਲਿਖਿਆ, ਬਾਕੀ ਇਤਿਹਾਸ ਦੀ ਤਾਂ ਗੱਲ ਇੱਕ ਪਾਸੇ ਰਹੀ। ਤੋ ਇਸ ਕਰਕੇ ਸਾਸਰੀ ਤੀਰਥ ਹੋਣ ਸਕਾਰ ਤੇ ਸਾਧ ਜਨਾਂ ਦਾ ਦਰਸ਼ਨ ਪਾਇਆ, ਸਾਧ ਹੋਏ ਮਨ ਸਾਧਕ ਹੈ। ਸਾਧ ਉਦੋਂ ਬਣਦਾ ਜਦੋਂ ਆਪਣੇ ਮਨ ਨੂੰ ਸਾਧ ਹੈ, ਇਹਦੇ ਵਿੱਚ ਕਾਮ ਕ੍ਰੋਧ ਲੋਭ ਹੰਕਾਰ ਸਾਧ ਲੈ, ਸੁਧ ਕਰ ਲੈ, ਸਾਖੀਆ ਸਾਧੀ ਅੰਮ੍ਰਿਤ ਬਣ ਜਾਂਦਾ ਹੈ, ਪਾਰਾ ਮਾਰ ਲਿਆ ਸਾਧਿਆ ਗਿਆ ਅੰਮ੍ਰਿਤ ਬਣ ਜਾਂਦਾ ਹੈ। ਉਸ ਤਰ੍ਹਾਂ ਜ਼ਹਿਰ ਹੈ, ਮਨ ਵੀ ਇਸੇ ਤਰ੍ਹਾਂ ਜ਼ਹਿਰ ਹੈ ਜਿੰਨਾ ਚਿਰ ਇਹਦੇ ਵਿੱਚ ਕਾਮ ਕ੍ਰੋਧ ਆ ਲੈ। ਸਾਧ ਹੋਏ ਮਨ ਸਾਧਕ ਹੈ, ਕਹਿੰਦੇ ਜੇ ਸਾਧਿਆ ਕਿਵੇਂ ਉਹਨਾਂ ਨੇ ਆਪਣੇ ਮਨ ਨੂੰ, ਕਹਿੰਦੇ ਚਰਨ ਕਮਲ ਗੁਰ ਚਿੱਤ ਵਸਾਇਆ। ਗੁਰਸਿੱਖਾਂ ਦੇ ਕੋਲ ਇੱਕ ਯੁਗਤੀ ਹੈ ਕਿ ਗੁਰੂ ਨਾਨਕ ਦੇ ਚਰਨਾਂ ਕਮਲਾਂ ਨੂੰ ਆਪਣੇ ਹਿਰਦੇ ਚ ਵਸਾਇਆ ਤੇ ਬਾਬਾ ਨੰਦ ਸਿੰਘ ਜੀ ਹੋਰ ਕੀ ਕਰਦੇ ਰਹੇ ਸਾਰੇ ਹੋਰ ਉਹਨਾਂ ਨੇ ਗੁਰੂ ਨਾਨਕ ਦੇ ਚਰਨਾਂ ਨੂੰ ਆਪਣੇ ਹਿਰਦੇ ਚ ਵਸਾ ਕੇ ਰੱਖਿਆ। ਇਸੇ ਕਰਕੇ ਤਾਂ ਫਿਰ ਇਸ ਪਦਵੀ ਦੇ ਮਾਲਕ ਨੂੰ ਚਰਨ ਕਮਲ ਗੁਰ ਚਿੱਤ ਵਸਾਇਆ ਉਪਮਾ ਸਾਧ ਅਗਾਲ ਬੋਧ। ਸਾਧੂ ਦੀ ਉਪਮਾ ਉਹਦਾ ਥਾਰ ਕੋਈ ਨੀ ਪਾ ਸਕਦਾ, ਅੰਤ ਕੋਈ ਨੀ ਪਾ ਸਕਦਾ ਤੇ ਉਹਦਾ ਬੋਧ ਗਿਆਨ ਕਿਸੇ ਨੂੰ ਨਹੀਂ, ਥੱਲਾ ਕੋਈ ਨੀ, ਕਿੱਥੇ ਹੱਦ ਕੋਈ ਨੀ ਹੈ ਉਹਦੀ। ਆਗਮ ਅਗਾਲ ਪਾਰ ਗੁਣ ਸੋਏ ਜੋ ਜੋ ਕਹੇ ਸੋ ਮੁਕਤਾ ਹੋਏ ਸੁਣ ਵੀ ਤਾਂ ਨਾਨਕ ਬਿਨ ਮੰਤਾ ਸਾਧ ਦੇ ਨਾਂ ਕੀ ਆਦਰ ਜਗਤਾ ਹੈਰਾਨ ਕਰਦਾ। ਉਪਮਾ ਸਾਧ ਅਗਾਲ ਬੋਧ ਕੋਟ ਮਦੇ ਕੋਈ ਸਾਧ ਸੁਣਾਇਆ, ਕਹਿੰਦੇ ਕਰੋੜਾਂ ਦੇ ਵਿੱਚ। ਇਹ ਹੁਣ ਇੱਥੇ ਇੱਕ ਬੜੀ ਵਿਚਾਰ ਵਾਲੀ ਗੱਲ ਹੈ, ਗੁਰਸਿੱਖਾਂ ਦੇ ਧਿਆਨ ਦੇ ਨਾਲ ਸਮਝਣ ਵਾਲੀ ਗੱਲ ਹੈ। ਇੱਥੇ ਇੱਕ ਨੁਕਤਾ ਇੱਕ ਬਹੁਤ ਵੱਡਾ, ਉਹ ਕਹਿੰਦੇ ਬਾਕੀ ਦੇ ਮਤਾਂ ਵਿੱਚ ਕਰੋੜਾਂ ਦੇ ਵਿੱਚੋਂ ਕੋਈ ਇੱਕ ਸੰਤ ਮਸਾਂ ਪੈਦਾ ਹੁੰਦਾ ਹੈ, ਕੋਟਨ ਮੈਂ ਨਾਮ ਤੋਂ ਨਾਰਾਇਣ ਜੀ। ਪਰ ਭਾਈ ਗੁਰਦਾਸ ਕਹਿੰਦੇ ਮੈਂ ਬਾਕੀ ਦੇ ਮਤਾਂ ਦੀ ਗੱਲ ਕਹਿੰਦਾ ਵੀ ਕੋਟ ਬੰਦੇ ਕੋਈ ਸਾਧ ਸੁਣਾਇਆ, ਗੁਰਸਿੱਖ ਸਾਧ ਅਸੰਖ ਜਗ। ਗੁਰੂ ਨਾਨਕ ਦੇ ਘਰ ਵਿੱਚ ਸਾਧਾਂ ਸੰਤਾਂ ਦੀ ਗਿਣਤੀ ਕੋਈ ਨੀ ਕਰ ਸਕਦਾ, ਇੰਨੇ ਇੰਨੇ ਬਾਈ ਜਿਹੜੇ ਲੋਕਾਂ ਨੂੰ ਝਾੜੂ ਚੱਕਿਆ ਹੋਇਆ ਸਿਮਰਨ ਵਾਸਤੇ, ਸੰਤ ਸ਼ਬਦ ਸਿਮਰਦੇ ਫਿਰਦੇ ਵੀ ਹੁੰਦੇ ਹੀ ਨੀ ਕੋਈ ਬਲਿਹਾਰ, ਤਾਂ ਉਹਨਾਂ ਦੇ ਗਿਆਨ ਦੇ ਜਾਈਏ ਜਿਹਨਾਂ ਦੇ ਇਹ ਅਨੁਭਵ ਹੋ ਗਿਆ ਜਿਹਨਾਂ ਨੂੰ, ਜਾਂ ਆਕਾਸ਼ਬਾਣੀ ਹੋ ਗਈ ਉਹਨਾਂ ਨੂੰ। ਤੇ ਭਾਈ ਗੁਰਦਾਸ ਦੀ ਗੱਲ ਕਿਤੇ ਪੜ੍ਹੀ ਨੀ ਉਹਨਾਂ ਨੇ, ਗੁਰਸਿੱਖ ਸਾਧ ਸਾਧ ਲਿਖੇ ਗੁਰਸਿੱਖਾਂ, ਗੁਰਸਿੱਖ ਸਾਧ ਅਸੰਖ ਜਗ। ਤੇ ਭਾਈ ਸਾਹਿਬ ਤੇ ਫਿਰ ਸ਼ੰਕਾ ਹੋਣੀ ਤਾਂ ਸਵਾਲ ਪੁੱਛਣਾ, ਇਹ ਤਾਂ ਬੜੀ ਸੀ ਬਾਤ ਵੀ ਭਾਈ ਸਾਹਿਬ ਤੁਸੀਂ ਆਪਣੇ ਦਾ ਪੱਕ ਕਰ ਰਹੇ ਹੋ, ਬਾਕੀ ਦੇ ਮਤਾਂ ਚ ਕਹਿੰਦੇ ਆ ਕਰੋੜਾਂ ਚ ਕੋਈ ਇੱਕ ਹੁੰਦਾ, ਤੇ ਆਪਣੇ ਵਾਲੇ ਪਾਸੇ ਆਏ ਤੁਸੀਂ ਕਹਿੰਦਾ ਇਹਦਾ ਦਾ ਹਿਸਾਬ ਕਿਤਾਬ ਕੋਈ ਨੀ ਅਸੰਖ। ਉਹ ਕਹਿੰਦੇ ਹਾਂ ਇਹਦਾ ਇੱਕ ਬਹੁਤ ਵੱਡਾ ਕਾਰਨ ਹੈ। ਭਾਈ ਸਾਹਿਬ ਕੀ ਕਾਰਨ ਹੈ? ਕਹਿੰਦੇ ਧਰਮ ਸਾਲ ਰੂਪ ਤੀਰਥ ਜਿਹਨੂੰ ਹੁਣ ਅਸੀਂ ਗੁਰਦੁਆਰਾ ਕਹਿੰਦੇ, ਉਸ ਵੇਲੇ ਧਰਮ ਸਾਲ ਕਹਿੰਦੇ ਸੀ, ਧਰਮ ਸਾਲ ਥਾਂ ਥਾਂ ਸੁਹਾਇਆ। ਧਰਮ ਸਾਲ ਦੇ ਵਿੱਚ ਜਿਹੜੇ ਆਉਣ ਵਾਲੇ ਨੇ, ਜਿਹੜੇ ਬਾਣੀ ਪੜ੍ਹਨ ਵਾਲੇ ਬਾਣੀ ਸੁਣਨ ਵਾਲੇ, ਭਾਈ ਗੁਰਦਾਸ ਕਹਿੰਦੇ ਮੇਰੀਆਂ ਨਜ਼ਰਾਂ ਚ ਸਾਰੇ ਗੁਰਸਿੱਖ ਸਾਧਨ ਉਹ ਜਿਹੜੇ ਗੁਰੂ ਦੇ ਨਾਲ ਜੁੜੇ ਹੋਏ। ਹਾਂ ਇਹ ਠੀਕ ਹੈ ਵੀ ਸਾਸ ਗਲਾਸ ਦੀ ਅਵਸਥਾ ਤਾਂ ਬਿਰਲੇ ਬਿਰਲੇ ਦੀ ਹੈ, ਜੇ ਕਹੀਏ ਵੀ ਸਾਰੇ ਨਾ ਫਿਰ ਅਖੇ ਜੀ ਇਹਨਾਂ ਨੂੰ ਕੋਈ ਸਾਧ ਕਹਿੰਦਾ ਤਾਂ ਹੈ, ਇੰਡੀਆ ਸੰਤ ਕਰਾਇਆ ਜਾਂਦਾ ਹੈ, ਉਹਨੂੰ ਇਹ ਫਲਾਣਾ ਸਮਝਾਉਂਦਾ ਹੈ। ਇਹਦਾ ਕਾਰਨ ਇਸ ਤਰ੍ਹਾਂ ਹੈ, ਹੁਣ ਤੁਹਾਡੇ ਵਿੱਚ ਇਹ ਪੁਲਿਸ ਵਾਲਾ ਬੈਠਾ ਹੈ ਜਿਹਦੀ ਵਰਦੀ ਨਹੀਂ ਪਾਈ ਹੋਈ ਹੈ ਇਸ ਵੇਲੇ ਪੁਲਿਸ ਦੀ, ਇਹਨੂੰ ਕਹਿ ਕੇ ਦਿਖਾ ਕੇ ਗੁਰੂ ਪੁਲਿਸ ਵਾਲਾ ਕਹਿਣਗੇ ਵੀ ਭਾਈ ਸਾਹਿਬ ਜਿੰਦਰ ਕਰਨਾ ਹੈ ਪੁਲਿਸ ਵਾਲਾ, ਯੂਕੇ ਦੀ ਪੁਲਿਸ ਦੇ ਵਿੱਚ ਹੈ, ਆਪਣੇ ਮਹਿਕਮੇ ਵਿੱਚ ਬੜਾ ਸੋਹਣਾ ਸਤਿਕਾਰ ਹੈ ਕਿਉਂਕਿ ਵਫਾਦਾਰੀ ਹੈ। ਮੈਂ ਇੱਕ ਪ੍ਰਮਾਣ ਦਿੰਦਾ ਇਸ ਬੱਚੇ ਦਾ ਵੀ ਇਹਨੂੰ ਕੋਈ ਨੀ ਕਹਿੰਦਾ ਸਵਾਈ ਕਰਿਆ ਜਾਂਦਾ, ਵਰਦੀ ਪਾ ਕੇ ਆ ਜਾਵੇ ਤੁਹਾਨੂੰ ਤੇ ਕਹਿਣਗੇ ਉਹ ਪੁਲਿਸਮੈਨ ਖੜਾ, ਉਹ ਜਿਹੜੇ ਕੰਨ ਚੱਕ ਲੈਂਦੇ ਨੇ। ਇੱਥੇ ਦਾ ਜਿਹੜਾ ਰਿਵਾਜ ਹੈ, ਇੱਥੇ ਦਾ ਕਾਨੂੰਨ ਹੈ ਵੀ ਇੱਕ ਪੁਲਿਸਮੈਨ ਜਿਹੜਾ ਨਾ ਸੈਂਕੜੇ ਚਲੀਆਂ ਜਾਂਦੀਆਂ ਗੱਡੀਆਂ ਦੇ ਡਰਾਈਵਰਾਂ ਦੇ ਕੰਨ ਖੜੇ ਕਰ ਦਿੰਦਾ, ਉੱਥੇ SSP ਆਦਮੀ ਤਾਂ ਆਪਣੀ ਪ੍ਰਵਾਹ ਸਮਝਦੇ ਕਿ ਉਹਨਾਂ ਦੇ ਕੰਮ ਸਾਡੇ ਵਾਲੇ ਲੜਦੇ ਇਹੋ ਜਿਹੇ ਨੇ। ਇਹ ਕਾਨੂੰਨ ਦਾ ਰਾਜ ਹੈ ਇਹ ਕਹਿਣ ਤੋਂ ਭਾਵ ਜੀ ਦੇ ਵਰਦੀ ਪਾਈ ਆ ਉਹਨੂੰ ਸਪਾਈ ਕਹਿ ਰਹੇ ਨੇ, ਤੇ ਹੁਣ ਬਿਨਾਂ ਵਰਦੀ ਦੇ ਕਿਹੜਾ ਸਪਾਈ ਨਹੀਂ ਹੈਗਾ, ਫਿਰ ਤਨਖਾਹ ਵੀ ਉਹਨੂੰ ਮਿਲਦੀ ਹੈ ਵੀ ਸਪਾਈ ਕਾਗਜ਼ਾਂ ਚ ਵੀ ਹੈ, ਪਰ ਲੋਕਾਂ ਨੇ ਨਹੀਂ ਕਹਿਣਾ। ਇਹ ਜਿਹੜੇ ਗੁਰਸਿੱਖਾਂ ਨੇ ਗੁਰੂ ਨਾਨਕ ਦਾ ਬਾਣਾ ਪਾ ਲਿਆ ਉਹਨੂੰ ਸੰਤ ਕਹਿ ਦਿੰਦੇ, ਜਿਹਨੇ ਬਾਣਾ ਨਹੀਂ ਪਾਇਆ ਹੈ ਉਹ ਵੀ ਸੰਤ, ਪਰ ਉਹਨੂੰ ਸੰਤ ਕਹਿੰਦੇ ਨਹੀਂ, ਇੰਨਾ ਕੀ ਫਰਕ ਹੈ। ਇਸ ਕਰਕੇ ਸਾਧ ਸਿੰਘ ਜੀ ਉਪਮਾ ਸਾਧ ਆਗਾਦ ਬੋਧ ਕੋਟ ਬੰਦੇ ਕੋਈ ਸਾਧ ਸੁਣਾਇਆ ਤੇ ਕਰੋੜਾਂ ਦੇ ਵਿੱਚ ਗੁਰਸਿੱਖ ਸਾਧ ਅਸੰਖ ਜਗ ਧਰਮ ਸਾਧ ਥਾਂ ਥਾਂ ਸੁਹਾਇਆ ਪੈਰੀ ਪੈਰ ਪੈਰ ਪੂਜਣੇ ਚਰਨੋਦਿਤ ਲੈ ਪੈਰ ਪੁਜਾਰਿਆ ਗੁਰਮੁਖ ਸੁਪਰ ਅਲੱਗ ਪੈਰੀ ਪੈਰ ਪੈਰ ਧੋਣੇ ਇਹ ਪੁਰਾਣੇ ਨੇ ਧੋ ਲਏ ਤੁਸੀਂ ਧੋ ਕੇ ਦਿਖਾਓ ਕਹਿੰਦੇ ਜੇ ਇੰਟਰਨੈਟ ਤੇ ਨਾ ਚੜ੍ਹਦੇ ਉਹਦੇ ਵੇਲੇ ਕਰਕੇ ਦਿਖਾਓ ਮੈਨੂੰ ਕੋਈ ਵੀ ਕੋਈ ਹੌਸਲਾ ਕਰਕੇ ਦਿਖਾਓ ਤੁਹਾਡੇ ਚੋਂ ਪੈਰ ਧੋ ਕਿਸੇ ਦੇ ਵਿੱਚੇ ਪੈਰ ਧੋਣ ਵਾਲਾ ਵਿੱਚੇ ਤੁਸੀਂ ਸਾਰਿਆਂ ਨੂੰ ਰਗੜ ਕੇ ਰੱਖ ਲੈਣਗੇ ਸਾਰੀ ਦੁਨੀਆਂ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਮਸ਼ਹੂਰ ਹੋ ਜਾਓਗੇ ਲੀਡਰਾਂ ਵਾਂਗੂ ਆਹ ਦੇਖੋ ਜੀ ਪੈਰ ਧੋਆ ਰਿਹਾ ਖੜਾ ਉਹ ਫਲਾਨਾ ਧੋ ਰਿਹਾ ਇਹ ਭਾਈ ਗੁਰਦਾਸ ਤੇਰੀ ਸੱਚਾਈ ਨੂੰ ਸੁਣਨ ਵਾਲੇ ਨਹੀਂ ਰਹੇ ਤੇਰੇ ਵੇਲੇ ਸੀ ਜਿਹੜੇ ਪੈਰ ਧੋਂਦੇ ਸੀ ਗੁਰਸਿੱਖਾਂ ਦੇ ਇਹ ਤਾਂ ਲੈ ਗਏ ਤੁਸੀਂ ਆਪਣੇ ਨਾਲ ਕਿਸੇ ਵੇਲੇ ਇਸ ਕਰਮ ਨੂੰ ਗੁਰਮਤ ਦਾ ਨਾਂ ਦਿੱਤਾ ਗਿਆ ਸੀ ਗੁਰਸਿੱਖਾਂ ਦੇ ਗੁਰਸਿੱਖਾਂ ਕੀ ਹਰ ਧੋੜਦੇ ਹਾਂ ਪਾਪੀ ਕੀ ਗੱਲ ਇੰਨੀ ਨਿਮਰਤਾ ਗੁਰਸਿੱਖਾਂ ਦੇ ਪ੍ਰਤੀ ਮਹਾਰਾਜ ਚਰਨੋਦਿਤ ਲੈ ਪੈਰ ਪੁਜਾਇਆ ਇੱਥੇ ਤੱਕ ਗੁਰਮੁਖ ਸੁਖ ਵਰ ਅਲੱਗ ਇਹਨੂੰ ਪਾਲ ਪਖਾਰ ਸੇਵਾ ਕਹਿੰਦੇ ਸੀ ਗੁਰਸਿੱਖ ਘਰ ਵਿੱਚ ਆਉਣੇ ਇਹ ਜਿਹਦੇ ਘਰ ਵਿੱਚ ਆਉਣਾ ਗੁਰਸਿੱਖਾਂ ਦੇ ਚਰਨ ਧੋਇਆ ਗੁਰਸਿੱਖੋ ਤੁਹਾਨੂੰ ਤੁਸੀਂ ਮੇਰੇ ਘਰ ਪਾਏ ਹੋ ਉਹ ਚਰਨ ਧੋਂਦਾ ਸੀ ਤੋ ਇਸ ਕਰਕੇ ਸਾਧ ਸਿੰਘ ਜੀ ਨਿਮਰਤਾ ਤੋਂ ਪਾਰ ਸੀ ਤੇ ਸਭ ਤੋਂ ਵੱਡਾ ਤੀਰਥ ਭਾਈ ਸਾਹਿਬ ਜੀ ਨੇ ਦੱਸਿਆ ਵੀ ਇਹ ਮਹਾਂਪੁਰਸ਼ਾਂ ਦੀ ਉਪਮਾ ਕਿਉਂ ਹੈ ਕਹਿੰਦੇ ਵੀ ਉਹਨਾਂ ਦੇ ਨਾਮ ਦਿੱਤੇ ਉਹਨਾਂ ਦੀ ਇੱਕ ਅਵਸਥਾ ਬਣੀ ਹੈ ਤੇ ਉਹਨਾਂ ਦੀ ਅਵਸਥਾ ਇਹ ਬਣੀ ਹੈ ਉਹਨਾਂ ਨੇ ਆਪਣੇ ਮਨ ਨੂੰ ਪਖੁਰ ਅਵਸਥਾ ਵਿੱਚ ਲੈ ਗਏ ਇੱਕ ਸਤਪੁਰਸ਼ਾਂ ਨੇ ਬੜੇ ਸੁੰਦਰ ਚਾਰ ਕਿਲੇ ਨਾਲ ਲਿਖੀਆਂ ਮੈਂ ਇਹਦੇ ਨਾਲ ਇਹ ਪੰਜ ਚਾਰ ਮਿੰਟਾਂ ਦੀ ਗੱਲ ਸਮਾਪਤ ਕਰੂੰਗਾ ਮੈਨੂੰ ਵੀ ਅੱਜ ਬੱਚਿਆਂ ਨੇ ਥਕਾ ਕੇ ਲਿਆਂਦਾ ਇੱਥੇ ਬਹੁਤ ਘੁਮਾ ਕੇ ਲਿਆ ਬੜੀਆਂ ਕੰਮ ਦੀਆਂ ਚੀਜ਼ਾਂ ਦਿਖਾ ਕੇ ਲਿਆ ਜਿਹੜੀਆਂ ਭਾਈ ਦਲਜੀਤ ਸਿੰਘ ਨੇ ਵੀ ਅਸੀਂ ਦੇਖੀਆਂ ਹੁਣ ਤਾਂ ਗਾ ਕੇ ਇੱਥੇ ਰਹਿੰਦਾ ਇੰਨੀ ਦੇਰ ਦਾ ਇਸ ਕਰਕੇ ਆਪਾਂ ਸਮਾਪਤੀ ਕਰਦੇ ਹਾਂ ਪੰਜ ਸੱਤ ਮਿੰਟਾਂ ਦੇ ਵਿੱਚ ਬਹੁਤ ਕੰਮ ਦੀ ਗੱਲ ਹੈ ਧਿਆਨ ਨਾਲ ਸੁਣਨੀ ਹੈ ਇਹ ਤੁਹਾਡੀ ਵੀ ਗੱਲ ਹੈ ਤੇ ਮੇਰੀ ਵੀ ਗੱਲ ਹੈ ਸਭਨਾਂ ਦੀ ਹੈ ਸਮੁੰਦਰ ਦੇਖੇ ਬਾਹਰ ਆਪ ਜੀ ਨੇ ਕਿੰਨਾ ਪਾਣੀ ਹੈ ਉਹਨਾਂ ਚ ਸੱਤ ਸਮੁੰਦਰ ਮੰਨੇ ਗਏ ਸੱਤਾਂ ਸਮੁੰਦਰਾਂ ਤੋਂ ਖਤਰਨਾਕ ਸਮੁੰਦਰ ਇੱਕ ਅੰਦਰ ਹੈ ਸਾਡੇ ਉਹਦੇ ਵਿੱਚ ਗੋਤੇ ਖਾ ਰਹੇ ਹਾਂ ਕਦੇ ਥੋੜਾ ਸਾਹ ਬਾਹਰ ਕਦੇ ਫੇਰ ਰਹਿਣਾ ਕਦੇ ਤਾਂ ਗੋਤੇ ਖਾ ਰਹੇ ਗੋਤੇ ਖਾ ਰਹੇ ਨਿਕਲ ਉਹ ਕੀ ਹੈ ਫੁਰਨਿਆਂ ਦੇ ਸਾਗਰ ਵਿੱਚ ਇਹ ਹੈ ਸਾਗਰ ਇੱਕ ਸਮੁੰਦਰ ਹੈ ਫੁਰਨਿਆਂ ਦਾ ਖਿਆਲਾਂ ਦਾ ਫੁਰਨਿਆਂ ਦੇ ਸਾਗਰ ਵਿੱਚ ਗੋਤੇ ਖਾ ਰਹੇ ਮਨ ਗੋਤੇ ਕੌਣ ਕਰ ਰਿਹਾ ਮਨ ਕਾਹਦੇ ਵਿੱਚ ਖਾ ਰਿਹਾ ਸਮੁੰਦਰ ਫੁਰਨਿਆਂ ਦਾ ਸਮੁੰਦਰ ਉਹਦਾ ਪਾਣੀ ਉਹਦੇ ਵਿੱਚ ਡੁੱਬਿਆ ਹੋਇਆ ਫੁਰਨਿਆਂ ਦੇ ਸਾਗਰ ਵਿੱਚ ਗੋਤੇ ਖਾ ਰਹੇ ਮਨ ਉਹ ਲਹਿਰਾਂ ਤੋਂ ਜਿਹੜਾ ਖਹਿੜਾ ਛੁਡਾ ਕੇ ਤਾਂ ਦੇਖ ਇਹ ਜਿਹੜੀਆਂ ਲਹਿਰਾਂ 'ਚ ਫਸਿਆ ਹੋਇਆ ਜਿਹੜਾ ਇਹ ਤੋਂ ਬਾਹਰ ਤਾਂ ਦੇਖ ਆ ਕੇ ਕਿੱਡੀ ਸੋਹਣੀ ਦੁਨੀਆ ਖਿਆਲਾਂ ਤੋਂ ਉੱਪਰ ਬਹੁਤ ਸੋਹਣੀ ਦੁਨੀਆ ਕਿੱਡੀ ਸੋਹਣੀ ਦੁਨੀਆ ਖਿਆਲਾਂ ਤੋਂ ਉੱਪਰ ਉਹ ਖਿਆਲਾਂ ਨੂੰ ਪਰ ਪਲ ਭੁਲਾ ਕੇ ਤਾਂ ਦੇਖ ਫੁਰਨਿਆਂ ਖਿਆਲਾਂ ਦੀ ਨਹੀਂ ਪਹੁੰਚ ਜਿੱਥੇ ਫੁਰਨਿਆਂ ਖਿਆਲਾਂ ਦੀ ਨਹੀਂ ਪਹੁੰਚ ਜਿੱਥੇ ਉਸ ਆਲਮ ਦੀ ਮਸਤੀ ਅਜ਼ਮਾ ਕੇ ਤਾਂ ਦੇਖ ਮਿਲ ਜਾਏਗਾ ਮਿਲ ਜਾਏਗਾ ਸੁਖ ਚੈਨ ਸਦੀਵੀ ਓਏ ਫੁਰਨੇ ਰਹਿਤ ਦੁਨੀਆਂ ਚ ਆ ਕੇ ਤਾਂ ਦੇਖ ਇੱਕ ਦੁਨੀਆ ਜਿਹਦੇ ਚ ਫੁਰਨਾ ਕੋਈ ਨਹੀਂ ਉਹ ਕੀ ਹੈ ਅੰਤਰ ਸੁਣਨ ਬਾਲ ਸੁਣਨ ਤ੍ਰੈ ਪਵਨ ਸੁਣਨ ਸੁਣਨ चौथे सुने जो ना जाने हैं तां वो बाप न तुम। यह है अफुस अवस्था। जिन्नी देर तक शब्द एक रस तेल धारा वांगू, तेल धारा का प्रमाण तां नहीं, जो तेल की धारा पैंदी है ना खिड़दी रही है पानी खिड़ जाता है, पानी की धारा का प्रमाण नहीं दिंदे, तेल धारा का प्रमाण है वह खिड़ता नहीं। एक रस तेल तेल धारा वांगू मान बस ओदी एको ही गल है बई जिहड़ा कुत्ता है ਤੇ ਉਹਨੂੰ ਚੁੱਪ ਕਰਾਉਣ ਦੇ ਤਰੀਕੇ ਹੀ ਦੋ। ਮੈਂ ਪਿੱਛੇ ਵੀ ਕਿਹਾ ਜਿਹਨੂੰ ਹੁਣ ਵੀ ਫੇਰ ਬੇਨਤੀ ਕਰਦਾ ਵੀ ਕੁੱਤੇ ਤੋਂ ਭੈੜਾ ਜਿਹੜਾ ਮਨ ਹੈ ਸਾਡੇ ਅੰਦਰ, ਕੁੱਤੇ ਤੋਂ ਭੈੜਾ ਹੈ। ਕੁੱਤਾ ਤਾਂ ਚੁੱਪ ਕਰਕੇ ਬਹਿ ਵੀ ਜਾਂਦਾ ਕਦੇ, ਇਹ ਤਾਂ ਬਹਿੰਦੇ ਹੀ ਨਹੀਂ, ਟਾਊਂ ਟੂ ਕਰੀ ਜਾਂਦਾ ਹੈ ਵੇਲੇ। ਇਹਦੇ ਦੋ ਹੀ ਤਰੀਕੇ ਕੁੱਤੇ ਦੇ ਚੁੱਪ ਕਰਾਉਣ ਦੇ, ਜਾਂ ਤਾਂ ਕੁੱਤੇ ਦਾ ਮੂੰਹ ਇੰਨਾ ਭਰ ਦਿਓ ਖਾਣੇ ਦੇ ਨਾਲ ਬੋਲਣ ਤੇ ਹਟ ਜਾਂਦਾ, ਬੋਲਣ ਤੋਂ ਕੋਈ ਨਹੀਂ ਰਹਿੰਦਾ, ਜਾਂ ਫਿਰ ਮਜ਼ਬੂਤ ਡੰਡਾ ਭੌਂਕਦੇ ਇੱਕ ਵਾਰੀ ਵਾਧੋ ਮਾੜਾ ਮਾੜਾ ਚੌਂ ਚੌਂ ਕਰਦਾ ਨੱਟ ਜੂਗਾ ਪੋਛ ਲੱਤਾਂ ਚ ਦੇ ਕੇ ਖੜਦਾ ਨਹੀਂ ਹੈਗਾ। ਇਹ ਮਨ ਦੇ ਨਾਲ ਇਹੀ ਕੁਛ ਕਰਨਾ ਚਾਹੀਏ, ਜਾਂ ਤਾਂ ਇਹਨੂੰ ਸ਼ਬਦ ਦੇ ਨਾਲ ਇਹਦਾ ਮੂੰਹ ਇੰਨਾ ਭਰ ਦੋ ਵਾਹਿਗੁਰੂ 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 ਦੀ ਇੰਨੀ ਧੁਨ ਜ਼ਬਰਦਸਤ ਪੈਦਾ ਕਰ ਦੋ ਤੇ ਫੁਰਨਾ ਫੁਰੇਗਾ, ਜਿੱਥੇ ਫੁਰਨਾ ਉੱਥੇ ਹੀ ਵਾਹਿਗੁਰੂ, ਜਿੱਥੇ ਫੁਰਨਾ ਉੱਥੇ ਹੀ ਵਾਹਿਗੁਰੂ। ਇਹਨੂੰ ਭਰ ਕੇ ਰੱਖ ਦੋ, ਜਿਹਨੂੰ ਕੁੱਤੇ ਦਾ ਮੂੰਹ ਭਰੀਦਾ, ਬੋਲਣ ਜੋਗੇ ਨਾ ਛੱਡੋ, ਨਾਮ ਦੇ ਨਾਲ ਭਰ ਦੋ, ਚੁੱਪ ਕਰ ਜਾਊਗਾ। ਜਾਂ ਫਿਰ ਗਿਆਨ ਦਾ ਡੰਡਾ ਲਓ ਤੇ ਮਹਾਰਾਜ ਸਾਡੇ ਕੁੰਭੇ ਬੰਦਾ ਚੱਲ ਰਿਹਾ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੰਦਾ ਮੰਨ ਰਿਹਾ ਗੁਰ ਬਿਨ ਗਿਆਨ ਨਾ ਹੋਏ। ਵਿਚਾਰ ਸ਼ਕਤੀ ਜਿਹੜੀ ਹੈ ਉਹ ਇਸ ਨੂੰ ਬੰਨਦੀ ਹੈ, ਤੇ ਜਿਹੜੇ ਮਹਾਂਪੁਰਸ਼ਾਂ ਨੇ ਆਪਣੇ ਮਨ ਨੂੰ ਬੰਨਿਆ ਉਹਨਾਂ ਨੇ ਸ਼ਬਦ ਦੀ ਵਿਚਾਰ ਦੁਆਰਾ ਬੰਨਿਆ, ਗੁਰੂ ਦੀ ਕਿਰਪਾ ਨਾਲ ਬੰਨਿਆ। ਮਨ ਬਸ ਆਵੇ ਨਾਨਕਾ ਜੀ ਪੂਰਨ ਕਿਰਪਾ ਹੋਏ। ਇਸ ਕਰਕੇ ਭਾਈ ਮਹਾਨ ਤਪਸਵੀ ਸਿੱਖ ਜਗਤ ਦੇ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਮਹਾਂਪੁਰਸ਼ ਤੇ ਉਹਨਾਂ ਦੀ ਬਖਸ਼ੀ ਦੇ ਸਮਾਗਮ ਸ਼ੁਰੂ ਹੋਏ ਹੈ, ਤੇ ਕੱਲ੍ਹ ਨੂੰ ਫਿਰ ਸਮੇਂ ਸਿਰ ਨੌ ਪਹੁੰਚ ਕੇ ਲਾਹਾ ਪ੍ਰਾਪਤ ਕਰਨਾ। ਬੜਾ ਸੁੰਦਰ ਪ੍ਰੋਗਰਾਮ ਜਿਹੜਾ ਸਟੇਜ ਤੇ ਚੱਲ ਰਿਹਾ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਇਸ ਤਰ੍ਹਾਂ ਆਪਣੀ ਕਿਰਪਾ ਸਾਰਿਆਂ ਦੇ ਉੱਤੇ ਭਾਈ ਬਣਾਈ ਰੱਖਣ। ਆਓ ਹੁਣ ਇੱਥੇ ਸਮਾਪਤੀ ਹੈ ਜੀ, ਉਹਨਾਂ ਲੋਕਾਂ ਦੀ ਸੇਵਾ ਕਰਨੀ ਤੇ ਅੱਗੇ ਅਨੰਦ ਸਾਹਿਬ ਦਾ ਪਾਠ ਕਰਮ ਪਿਆਰੇ ਕਰਨਗੇ। ਬੁਲਾਓ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।